तलोक निरंकार आकार आप निर्गुण सरगुण एक।
लहुण साहिब सतगुरु सच्चे पातशाह तरतीब दे मुताबिक इथे एक श्लोक ते पौड़ी संपूर्ण हुई है, जिस साहब दे नाल अंक गुरु महाराज ने लिखे ने। जिहड़ा पहला शब्द है गुरदेव माता गुरदेव पिता, वह मंगलाचरण के रूप दे विच ही लिखिया गया है, और उहदे भी अंत विच एका अंक लिख के गुरु महाराज ने उसनू वखरा लिखिया है। अगे बाणी की तरतीब शुरू की है, तो फिर बाणी की तरतीब फिर एक तो शुरू करके 55 श्लोक गुरु महाराज ने लिखे हैं। लोहण साहिब सतगुरु सच्चे पातशाह दूसरे श्लोक विच उचारण करते हैं निरंकार आकार आप। वो वाहिगुरु आप ही निराकार स्वरूप है, तो आप ही आकार धारण करने वाला सरगुण स्वरूप है। अगे फिर कहिंदे ने निर्गुण सरगुण एक, यह गुरमत का सिद्धांत है। निर्गुण ते सरगुण दोवें एक रूप ने, निर्गुण भी सरगुण तो वखरा नहीं है। निर्गुण आप सरगुण पी ओही कला तार जिन सगली मोही। वो वाहिगुरु निर्गुण स्वरूप भी आप है, ते सरगुण स्वरूप भी आप है। गुरु परमेश्वर ते पार ब्रह्म परमेश्वर दे विच कोई अंतर नहीं है।
एक है एक बखानो नानक एक अनेक।
साहिब सतगुरु सच्चे पातशाह फरमाउंदे ने एक है एक बखानो, भी असी तां एक ही एक भाव नरोल अद्वैत रूप वाहिगुरु परमेश्वर दा जस उचारण करदे हां। नानक एक अनेक, वो एक वाहिगुरु परमेश्वर ही अगे अनेक रूप धारण करके संसार दे विच लीला कर रहा है, क्योंकि वाहिगुरु दी अपनी महान कुदरत है, अनक रूप खनमाही कुदरत धारदा। ते सतगुरु ने यह भी लिखिया है एहो विश संसार तुम देख दे, एहो हर का रूप है हर रूप नदरी आया। संसार दे विच जिन्ने भी रंग रूप असी वेखदे हां, चाहे कोई पदार्थ है चाहे कोई जीव है, वह सारे वाहिगुरु ने ही मानो स्वरूप धारण किए हुए ने। यह ब्रह्म ज्ञानियों की दृष्टि होंगी है। नानक एक अनेक, वह वाहिगुरु एक हुंदा होया ते फिर अनेक भी अनेक रूप धारण करके संसार दे विच वरत रहा है।
पौड़ी ओम गुरमुख कियो अकारा।
लहुण इस पौड़ी दे विच भी गुरु महाराज ने ओंकार जिहड़े अखर ने ना, पहला ऊड़ा आउंदा है ते फिर ऐड़ा आउंदा है। हुण ओंकार नूं ही पहले अंक दे विच हुण दूसरा जिहड़ा ओंकार दा अखर है उहनूं सांझा लिखदे ने। भाव ओंकार की व्याख्या दो अखरां की दो पौड़ियां विच कीती है। ओम गुरमुख कियो आकारा, हजूर कहिंदे ने उस भी गुरमुख इत्थे अकाल पुरख वाहिगुरु का वाचक है। तुसी हैरान होवोगे गुरबाणी विच कई ऐसे शब्द आए ने जिथे गुरमुख अकाल पुरख के अर्थां विच भी वरतिया गया है, किधरे गुरमुख सतगुरु के अर्थां विच भी वरतिया गया है, किधरे गुरमुख किसी ब्रह्म ज्ञानी गुरमुख व्यक्ति दे अर्थां विच भी वरतिया गया है। क्योंकि महापुरख ये विचार दसदे सन जथा प्रकरण तथा अर्थं, जिहो जिहा प्रकरण होवे उहो जिहे हिसाब नाल अर्थ किया जाता है। हुण इत्थे प्रकरण अकाल पुरख का चल रहा है। ओं गुरमुख कियो आकारा, हजूर कहिंदे ने उह गुरमुख अकाल पुरख ने ओंकार मुखों उचारण करके टिकियो आकारा ये सारा संसार का आकार बना दिता। गुरमुख अकाल पुरख का नाम हो गया। एक थां ते गुरु नानक साहिब जी दे बचन आए ने बाणी बिरलो विचार सी जे को गुरमुख होए, यह बाणी महापुरख की निज कर वासा होए। उत्थे महापुरख भी अकाल पुरख दे लई शब्द वरते है, ते गुरमुख शब्द इत्थे गुरु अर्जन देव महाराज अकाल पुरख दे लई वरत रहे हन। ओं गुरमुख कियो आकारा, उस गुरमुख अकाल पुरख ने ओंकार शब्द उचारण करके ते अगे संसार का आकार बना दिता। क्योंकि यह गुरमत का सिद्धांत है, कीता पसाओ एको कुआओ तिस्ते होए लख दरियाओ। एक बोल तो एक शब्द तो वाहिगुरु ने सारा संसार पैदा किया है, एक ध्वनि तो एक विस्फोट होया जिथों अगे सारा संसार पैदा होया। ते सतगुरु महाराज ने वो जिहड़ी ध्वनि नूं ओंकार दे रूप दे विच बयान कीता है। तुसीं अगे चल के बाणी पढ़ो, उहदे विच भी सतगुरु ने इस ओंकार की महान महिमा लिखी है। ओंकार ब्रह्म उत्पत, ओंकार किया जिन चित, ओंकार सैल जुग पए, ओंकार वेद नरमय। ओंकार की ही व्याख्या सतगुरु ने की भी ओंकार तो सब कुछ बने। तो कलगीधर पातशाह ने भी यही गल आखी है, प्रथमे ओंकार धुन करा तांते जगत पूर धुन रहा। उस वाहिगुरु ने पहला ओंकार उचारण किया जिथों अगे सारा संसार बने। ये गुरमत का सिद्धांत है, तो कुछ इस्लाम का भी सिद्धांत ऐसा ही है। इस्लाम दियां पुस्तकां विच लिखिया मिलता है, कौन शब्द कहने से हुआ आलम बपा, भी करतार ने खुदा ने कौन शब्द आखिया उत्थों संसार बने। तो जिहड़ा वेदांत मत है उहदे विच भी ये लिखिया है, एको हम बहुस्यामा या नाना प्रजायते। ये वेदांत मत का सिद्धांत है। वेदांती लोग कहिंदे ने भी वाहिगुरु ने एक संकल्प किया, मैं एक तो अनेक रूप होवां, उत्थों संसार पैदा होया। चाहे उसनों होर धर्मां वालिया ने किसे रूप दे विच भी मन्निया है, पर यह गल स्पष्ट है भी शब्द तो ही यह संसार पैदा होया, धुनी तो संसार पैदा होया। तो वह धुनी अकाल पुरख ने उचारण की सी, ओं गुरमुख कियो आकारा। वह गुरमुख अकाल पुरख ने ओंकार उचारण किया जिस तों अगे सारा संसार का आकार बनिया है।
एक है सूत प्रोवन हारा।
साहिब सतगुरु सच्चे पातशाह फरमाउंदे ने वह वाहिगुरु जिन्नी भी उसने सारी सृष्टि पैदा की है, यह सारी सृष्टि नूं सारे संसार नूं इको ही सूत विच प्रोण वाला है। भाव जिन्नी भी जीव सृष्टि है, चाहे जड़ सृष्टि है, ते उनू इको ही चैतन सत्ता दे सूत विच वाहिगुरु ने प्रो के रखिया होया है। जिवें एक थां ते सतगुरु दे बचन आए ने, सब गोबिंद है सब गोबिंद है, गोबिंद बिन नहीं कोई, एक सूत मन सत संहंस जैसे ओत पोत प्रभ सोई। जिवें हजारां मणकियां दे विच एक सूत परोया हुंदा है, इसे तरह जिन्ने भी जीव जंत ने, जिन्ने पदार्थ ने, उन्हां सारयां दे विच ही वाहिगुरु की चैतन सत्ता व्यापक है। इसे लिए सतगुरु महाराज कहिंदे ने वाहिगुरु इको ही अपने सूत विच सारयां नूं परोण वाला है।
भिन्न भिन्न त्रै गुण विस्थारं।
साहिब सतगुरु सच्चे पातशाह फरमाउंदे ने उस अकाल पुरख वाहिगुरु ने भिन्न भिन्न तीन गुणा दे जीवां दा विस्तार कीता। भाव उस वाहिगुरु ने तीन प्रकार की सृष्टि की रचना की थी, और एक तमोगुणी सृष्टि सी, ते दूजी रजोगुणी सृष्टि सी, ते तीजी सतोगुणी सृष्टि सी। पैन पैन त्रै गुण विस्तारण, इउं वख वख तीन गुणा तो वाहिगुरु ने संसार का पसारा किया है।
निर्गुण ते सरगुण दृष्टारं।
ते फिर वेख लो उस निर्गुण तो सरगुण स्वरूप धारण करके भी वाहिगुरु परमेश्वर ने ते लोगां नूं दर्शन दीदारे दिते, क्योंकि उस अकाल पुरख वाहिगुरु परमेश्वर ने इस कलयुग दे विच पावन गुरु अवतार धारण किया, गुरु नानक देव गोविंद रूप। ते गुरु नानक स्वरूप धारण करके उस वाहिगुरु परमेश्वर ने सारयां नूं दीदारे बख्शिश कीते।
सगल भांत कर करहे उपायो।
साहिब सतगुरु सच्चे पातशाह फरमाउंदे ने सगल भांत कर करहे उपायो। वाहिगुरु ने सब तरकीबां बना के ते सब वनगियां शैलियां बना के ते करहे उपायो, उस वाहिगुरु ने सारे संसार नूं पैदा कीता है ते कर रहा है ते हमेशा लई करेगा।
जन्म मरण मन मोह बढ़ायो।
ते फिर वाहिगुरु परमेश्वर ने संसार दे विच मोह वधा दिता, मन मोह वधायो, भी ये मन दे विच मोह वधा दिता। वो मोह किसी, वह मोह सी माया दा। उस वाहिगुरु परमेश्वर ने माया दा मोह सब दे अंदर वधा दिता। यही एक जन्म मरण दा कारण है। आम लोकी पुछते ने ना भी जन्म मरण कितों शुरू होंदा है। हजूर कहिंदे ने जन्म मरण का कारण है माया का मोह। इस माया के मोह नूं भी वाहिगुरु परमेश्वर ने आप ही वधाया है, क्योंकि जे मोह ना होवे संसार दे विच एक दूसरे दे नाल कोई साडा लिंक ही नहीं बन सकता। हुण जिवें पति पत्नी का प्रेम ना होवे ते कलेश हो जाता है, पिता पुत्र विच प्रेम ना होवे झगड़ा हो जाता है। हर चीज दे विच मोह है वाहिगुरु परमेश्वर ने पैदा किया। इसे लिए तां सतगुरु ने लिखिया है, ਕੁਰਬਾਨ ਕੀਤਾ ਤੇ ਸਹਿ ਵਿੱਟੋਂ ਜਨ ਮੋਹ ਮਿੱਠਾ ਲਾਇਆ। ਬਈ ਅਸੀਂ ਉਸ ਵਾਹਿਗੁਰੂ ਤੋਂ ਬਲਿਹਾਰ ਜਾਂਦੇ ਹਾਂ ਜਿਸ ਨੇ ਮੋਹ ਐਸਾ ਮਿੱਠਾ ਲਾਇਆ ਹੈ। ਆ ਮੋਹ ਦੇ ਵਾਸ਼ੀ ਦੇਖ ਲਓ, ਜਦੋਂ ਬੱਚਾ ਜਨਮ ਲੈਂਦਾ ਹੈ ਤੇ ਮਾਤਾ ਕਿਵੇਂ ਉਹਦੀ ਪਾਲਣਾ ਕਰਦੀ ਹੈ, ਔਰ ਉਹਦੀ ਜਿਹੜੀ ਸਾਰੀ ਕਿਰਿਆ ਵੀ, ਸਰੀਰ ਅਪਵਿੱਤਰ ਹੁੰਦਾ, ਉਹਨੂੰ ਵੀ ਨਵਾਉਂਦੀ ਧੋਂਦੀ ਹੈ, ਕੱਪੜੇ ਵੀ ਬਦਲਦੀ ਹੈ, ਰੋਟੀ ਪਾਣੀ ਵੀ ਖਵਾਉਂਦੀ। ਜੇ ਮੋਹ ਨਾ ਹੋਵੇ ਤਾਂ ਹੋ ਹੀ ਨਹੀਂ ਸਕਦਾ। ਇਹ ਮੋਹ ਦੇ ਕਾਰਨ ਹੀ ਸਾਰਾ ਕੁਝ ਹੋ ਰਿਹਾ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਇਹ ਜਨਮ ਮਰਨ ਦਾ ਕਾਰਨ ਵਾਹਿਗੁਰੂ ਨੇ ਮਨ ਦੇ ਵਿੱਚ ਮੋਹ ਵਧਾ ਦਿੱਤਾ।
ਦੁਹੂ ਭਾਤ ਤੇ ਆਪ ਨਿਰਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਦੋਵੇਂ ਤਰ੍ਹਾਂ ਤੋਂ ਆਪ ਨਿਰਾਲਾ ਹੀ ਰਹਿੰਦਾ, ਭਾਵ ਉਹ ਵਾਹਿਗੁਰੂ ਨਾ ਕਦੀ ਜਨਮ ਲੈਂਦਾ ਤੇ ਨਾ ਹੀ ਕਦੀ ਉਸਦਾ ਕਦੀ ਮਰਨਾ ਹੁੰਦਾ। ਉਹ ਵਾਹਿਗੁਰੂ ਜਨਮ ਮਰਨ ਦੋਹਾਂ ਤੋਂ ਹੀ ਵੱਖਰਾ ਰਹਿੰਦਾ ਹੈ।
ਨਾਨਕ ਅੰਤ ਨਾ ਪਾਰਾ ਵਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਸ ਵਾਹਿਗੁਰੂ ਪਰਮੇਸ਼ਰ ਦੇ ਉਰਵਾਰ ਪਾਰ ਦਾ ਕੋਈ ਵੀ ਅੰਤ ਨਹੀਂ ਜਾਣ ਸਕਦਾ। ਕੋਈ ਇਹ ਨਹੀਂ ਦੱਸ ਸਕਦਾ ਵੀ ਇੱਥੋਂ ਵਾਹਿਗੁਰੂ ਸ਼ੁਰੂ ਹੁੰਦਾ ਤੇ ਉੱਥੇ ਜਾ ਕੇ ਖਤਮ ਹੋ ਜਾਂਦਾ, ਤੇ ਇਹਦੇ ਬਾਰੇ ਕੋਈ ਕੁਛ ਨਹੀਂ ਦੱਸ ਸਕਦਾ। ਉਹ ਵਾਹਿਗੁਰੂ ਬੇਅੰਤ ਹੈ।
ਸਲੋਕ ਸੇਈ ਸਾ ਭਗਵੰਤ ਸੇ ਸਚ ਸੰਪੈ ਹਰ ਰਾਸ।
ਲੋ ਪਹਿਲੀਆਂ ਦੋ ਪੌੜੀਆਂ ਤੇ ਦੋ ਸ਼ਲੋਕਾਂ ਦੇ ਵਿੱਚ ਗੁਰੂ ਮਹਾਰਾਜ ਨੇ ਓਮ ਦੀ ਵਿਆਖਿਆ ਕੀਤੀ ਹੈ, ਕਿਉਂਕਿ ਹਿੰਦੂ ਧਰਮ ਦੇ ਅਨੁਸਾਰ ਓਮ ਦੇ ਦੋ ਅੱਖਰ ਨੇ, ਊੜਾ ਖੁੱਲ੍ਹੇ ਮੂੰਹ ਵਾਲਾ ਅਤੇ ਐੜੇ ਨੂੰ ਟਿੱਪੀ ਓਮ। ਇਸ ਤਰ੍ਹਾਂ ਇਹ ਗੁਰੂ ਮਹਾਰਾਜ ਨੇ ਲਿਖਿਆ ਹੈ, ਇਸ ਲਈ ਦੋ ਅੱਖਰਾਂ ਦੁਆਰਾ ਦੋ ਸ਼ਲੋਕ ਅਤੇ ਦੋ ਪੌੜੀਆਂ ਵਿੱਚ ਗੁਰੂ ਮਹਾਰਾਜ ਨੇ ਉਪਦੇਸ਼ ਦਿੱਤਾ, ਕਿਉਂਕਿ ਪਾਧੇ ਸਭ ਤੋਂ ਪਹਿਲਾਂ ਓਮ ਲਿਖਦੇ ਸਨ ਅਤੇ ਹੁਣ ਉਸ ਤੋਂ ਅੱਗੇ ਜਿਹੜਾ ਉਹ ਸ਼ਬਦ ਲਿਖਦੇ ਸਨ ਉਹ ਹੈ ਸਿੱਧੰ ਆਇਆ। ਸਿੱਧੰ ਆਇਆ ਇੱਕ ਪਾਧੇ ਵੱਲੋਂ ਅਸੀਸ ਹੁੰਦੀ ਸੀ ਬਈ ਤੈਨੂੰ ਇਸ ਕੰਮ ਦੇ ਵਿੱਚ ਸਫਲਤਾ ਮਿਲੇ। ਹੁਣ ਉਹ ਜਿਹੜੇ ਲਫ਼ਜ਼ ਨੇ ਨਾ ਸਿੱਧੰ ਆਇਆ, ਹੁਣ ਉਹਨਾਂ ਦੁਆਰਾ ਸਤਿਗੁਰੂ ਮਹਾਰਾਜ ਅੱਗੇ ਵਿਚਾਰ ਆਰੰਭ ਕਰਦੇ ਹਨ, ਜਿਵੇਂ ਸੱਸਾ ਅੱਖਰ ਹੈ ਸਿੱਧੰ ਆਇਆ, ਹੁਣ ਸੱਸੇ ਅੱਖਰ ਦੁਆਰਾ ਉਪਦੇਸ਼ ਆਰੰਭ ਹੋ ਰਿਹਾ ਹੈ। ਸੇਈ ਸਾਹਾ ਭਗਵੰਤ ਸੀ ਸੱਚ ਸੰਪੈ ਹਰ ਰਾਸ। ਹਜ਼ੂਰ ਕਹਿੰਦੇ ਭਾਈ ਉਹੀ ਅਸਲੀ ਸ਼ਾਹ ਨੇ, ਧਨਾੜ ਨੇ ਅਤੇ ਉਹੀ ਭਗਵੰਤ ਦਾ ਅਰਥ ਹੈ ਭਾਗਾਂ ਵਾਲੇ ਨੇ। ਸੱਚ ਸੰਪੈ ਹਰ ਰਾਸ, ਜਿਨ੍ਹਾਂ ਦੇ ਕੋਲ ਸੱਚੀ ਭਗਤੀ ਰੂਪੀ ਦੌਲਤ ਹੈ ਅਤੇ ਨਾਲ ਹੀ ਹਰ ਰਾਸ ਅਤੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਪੂੰਜੀ ਹੈ, ਐਸੇ ਮਹਾਂਪੁਰਖਾਂ ਬਾਰੇ ਹੀ ਤਾਂ ਲਿਖਿਆ ਹੈ, ਭਾਗਠੜੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮਾ, ਪ੍ਰਵਾਨ ਗਣੀ ਸੇਈ ਇਹ ਆਏ ਸਫਲਤਨਾ ਕੀ ਕੰਮ। ਜਿਨ੍ਹਾਂ ਕੋਲ ਭਗਤੀ ਰੂਪੀ ਦੌਲਤ ਹੈ ਅਤੇ ਵਾਹਿਗੁਰੂ ਦੇ ਨਾਮ ਦੀ ਪੂੰਜੀ ਹੈ, ਉਹੀ ਮਹਾਂਪੁਰਖ ਅਸਲੀ ਪਾਈ ਸ਼ਾਹ ਧਨਾੜ ਨੇ ਤੇ ਉਹੀ ਭਾਗਾਂ ਵਾਲੇ ਹਨ।
ਨਾਨਕ ਸੱਚ ਸੁੱਚ ਪਾਈਐ ਤਿਹ ਸੰਤਨ ਕੈ ਪਾਸ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਐਸੇ ਸੰਤ ਮਹਾਂਪੁਰਖ ਨੇ ਉਹਨਾਂ ਦੇ ਪਾਸ ਜਾ ਕੇ ਦੋ ਚੀਜ਼ਾਂ ਸਾਨੂੰ ਪ੍ਰਾਪਤ ਹੁੰਦੀਆਂ ਨੇ, ਇੱਕ ਸੱਚ ਅਤੇ ਦੂਸਰੀ ਸੁੱਚ ਪਵਿੱਤਰਤਾ। ਸੱਚ ਅਤੇ ਸੁੱਚ ਪਵਿੱਤਰਤਾ ਦੋਵੇਂ ਸਾਨੂੰ ਉਹਨਾਂ ਤੋਂ ਮਿਲਦੇ ਨੇ। ਇੱਕ ਵਾਰ ਕਲਗੀਧਰ ਪਾਤਸ਼ਾਹ ਦੇ ਪਾਤਸ਼ਾਹਾਂ ਨੇ ਬੇਨਤੀ ਕੀਤੀ, ਕਹਿਣ ਲੱਗੇ ਸੱਚੇ ਪਾਤਸ਼ਾਹ ਵੀ ਇਹ ਜਿਹੜਾ ਕਲਯੁੱਗ ਦਾ ਸਮਾਂ ਹੈ ਬੜਾ ਭਿਆਨਕ ਹੈ, ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ? ਤਾਂ ਕਲਗੀਧਰ ਪਾਤਸ਼ਾਹ ਨੇ ਉਸ ਵੇਲੇ ਬਚਨ ਕੀਤਾ ਸੀ, ਕਹਿਣ ਲੱਗੇ ਖਾਲਸਾ ਜੀ ਝੂਠ ਅਤੇ ਝੂਠ ਤੋਂ ਬਚਣਾ ਚਾਹੀਦਾ। ਝੂਠ ਅਤੇ ਝੂਠ ਇਹ ਕਲਯੁੱਗ ਦੇ ਦੋ ਏਲਚੀ ਹਨ, ਜਿੱਥੇ ਝੂਠ ਅਤੇ ਝੂਠ ਆ ਜਾਂਦਾ ਹੈ ਉੱਥੇ ਫਿਰ ਕਲਯੁੱਗ ਆ ਕੇ ਵਰਤਦਾ। ਇਹ ਕਲਗੀਧਰ ਪਾਤਸ਼ਾਹ ਦੇ ਬਚਨ ਸਨ। ਇਸ ਲਈ ਹਰ ਗੁਰਸਿੱਖ ਮਾਈ ਭਾਈ ਨੂੰ ਇਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਹੁਣ ਝੂਠ ਅਤੇ ਝੂਠ ਤੋਂ ਬਚਣ ਦਾ ਇੱਕੋ ਹੀ ਤਰੀਕਾ ਹੈ, ਉਹ ਹੈ ਨਾਨਕ ਸੱਚ ਸੁੱਚ ਪਾਈਏ। ਝੂਠ ਤੋਂ ਬਚਣ ਦਾ ਤਰੀਕਾ ਹੈ ਸੱਚ, ਅਤੇ ਝੂਠ ਤੋਂ ਬਚਣ ਦਾ ਤਰੀਕਾ ਹੈ ਸੁੱਚ, ਪਵਿੱਤਰਤਾ ਰੱਖਣੀ। ਅਤੇ ਗੁਰੂ ਨਾਨਕ ਸਾਹਿਬ ਜੀ ਨੇ ਵੀ ਇਹਦੇ ਬਾਰੇ ਲਿਖਿਆ ਹੈ, ਸੁੱਚ ਹੋਵੇ ਤਾਂ ਸੱਚ ਪਾਈਏ। ਜੇ ਸੁੱਚ ਪਵਿੱਤਰਤਾ ਹੋਵੇਗੀ ਸੱਚ ਤਾਂ ਮਿਲਣਾ। ਉਹ ਸਰੀਰ ਦੀ ਵੀ ਪਵਿੱਤਰਤਾ ਵੱਲ ਇਸ਼ਾਰਾ ਹੈ ਵੀ ਬਾਹਰੋਂ ਵੀ ਸਾਨੂੰ ਇਸ਼ਨਾਨ ਅਤੇ ਹੋਰ ਆਪਣੀ ਸਫਾਈ ਦਾ ਖਿਆਲ ਰੱਖਣਾ ਚਾਹੀਦਾ ਹੈ, ਅਤੇ ਦੂਸਰਾ ਜਿਹੜੀ ਮਨ ਦੀ ਪਵਿੱਤਰਤਾ ਹੈ ਉਹਦੇ ਵੱਲ ਵੀ ਧਿਆਨ ਦੇਣਾ ਚਾਹੀਦਾ। ਜੇ ਸੁੱਚ ਹੋਵੇ, ਜੇ ਤਨ ਤੇ ਮਨ ਦੀ ਪਵਿੱਤਰਤਾ ਹੋਵੇਗੀ ਤੇ ਸੱਚ ਤਾਂ ਪ੍ਰਾਪਤ ਹੁੰਦਾ। ਜੇ ਭਾਂਡਾ ਸਾਫ਼ ਹੋਵੇਗਾ ਤੇ ਤਾਂ ਉਹਦੇ ਵਿੱਚ ਸੱਚ ਨੇ ਟਿਕਣਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਜਿਹੜੇ ਐਸੇ ਮਹਾਂਪੁਰਖ ਨੇ ਉਹਨਾਂ ਦੇ ਕੋਲ ਜਾ ਕੇ ਸੱਚ ਤੇ ਸੁੱਚ ਨੂੰ ਭਾਵ ਸੱਚ ਨੂੰ ਤੇ ਸੁੱਚ ਪਵਿੱਤਰਤਾ ਨੂੰ ਪ੍ਰਾਪਤ ਕਰੀਦਾ ਹੈ, ਜਿਨ੍ਹਾਂ ਦਾ ਲੜ ਫੜ ਕੇ ਅਸੀਂ ਕਲਯੁਗ ਦੇ ਪ੍ਰਭਾਵ ਤੋਂ ਬਚ ਸਕਦੇ ਹਾਂ।
ਪਗੜੀ ਸੱਸਾ ਸੱਤ 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 ਸੋ
ਲਾਉਣ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਥੇ ਪੌੜੀ ਦੀ ਥਾਂ ਪਵੜੀ ਸ਼ਬਦ ਵਰਤਿਆ ਹੈ, ਕਿਉਂਕਿ ਇਹ ਸਤਿਗੁਰੂ ਦੀ ਆਪਣੀ ਮੌਜ ਹੈ, ਅਰਥ ਉਹੀ ਹੈ। ਪੌੜੀ ਦਾ ਅਰਥ ਵੀ ਤੇ ਪਵੜੀ ਦਾ ਅਰਥ ਵੀ ਉਹ ਛੰਦ ਦਾ ਹੀ ਨਾਮ ਹੈ। ਸੱਸਾ ਸੱਤ 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 ਸੋ, ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਿੱਧੰਗ ਆਇਆ, ਜੋ ਪਾਧੇ ਵੱਲੋਂ ਸ਼ਬਦ ਲਿਖੇ ਜਾਂਦੇ ਸਨ, ਜੋ ਪਹਿਲਾ ਅੱਖਰ ਹੈ ਸੱਸਾ, ਉਸ ਦੁਆਰਾ ਉਪਦੇਸ਼ ਦਿੰਦੇ ਹਨ। ਸੱਸਾ ਸੱਤ 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 ਸੋ, ਹਜ਼ੂਰ ਕਹਿੰਦੇ ਸੱਸਾ ਇਹ ਕਹਿੰਦਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਆਦਿ ਕਾਲ ਦੇ ਵਿੱਚ ਵੀ ਸੱਚ ਹੈ ਤੇ ਜੁਗਾਦ ਕਾਲ ਦੇ ਵਿੱਚ ਵੀ ਸੱਚ ਹੈ ਤੇ ਹੈਪੀ ਕਾਲ ਦੇ ਵਿੱਚ ਵੀ ਸੱਚ ਹੈ ਤੇ ਹੋਸੀ ਕਾਲ ਦੇ ਵਿੱਚ ਵੀ ਉਹ ਸੱਚ ਸਰੂਪ ਹੋਵੇਗਾ, ਅਥਵਾ ਆਦਿ ਕਾਲ ਵਿੱਚ, ਮੱਧ ਕਾਲ ਦੇ ਵਿੱਚ ਤੇ ਅੰਤ ਕਾਲ ਦੇ ਵਿੱਚ ਉਹ ਵਾਹਿਗੁਰੂ ਹਮੇਸ਼ਾ ਰਹਿਣ ਵਾਲਾ ਹੈ।
ਸਤ ਪੁਰਖ ਤੇ ਭਿੰਨ ਨਾ ਕੋ,
ਉਹ ਸਤ ਪੁਰਖ ਅਕਾਲ ਪੁਰਖ ਵਾਹਿਗੁਰੂ ਤੋਂ ਭਿੰਨ ਕੋਈ ਚੀਜ਼ ਹੈ ਹੀ ਨਹੀਂ ਹੈ, ਭਾਵ ਸਭ ਥਾਵਾਂ ਤੇ ਉਹ ਵਾਹਿਗੁਰੂ ਪਰਮੇਸ਼ਰ ਆਪ ਵਰਤ ਰਿਹਾ ਹੈ।
ਸੋ ਸਰਨ ਪਰੈ ਜਿਹ ਪਾਇਆ,
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸ ਸਤ ਪੁਰਖ ਅਕਾਲ ਪੁਰਖ ਦੀ ਸ਼ਰਨ ਵਿੱਚ ਉਹੀ ਪੈਂਦਾ ਹੈ ਜਿਸ ਨੂੰ ਅਕਾਲ ਪੁਰਖ ਵਾਹਿਗੁਰੂ ਆਪ ਹੀ ਪਾਵੇ।
ਸਿਮਰ ਸਿਮਰ ਗੁਣ ਗਾਏ ਸੁਨਾਇਆ,
ਤੇ ਫਿਰ ਉਹ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਕੇ ਵਾਹਿਗੁਰੂ ਨੂੰ ਸਿਮਰ ਸਿਮਰ ਕੇ ਤੇ ਵਾਹਿਗੁਰੂ ਦੇ ਗੁਣਾਂ ਨੂੰ ਗਾ ਗਾ ਕੇ ਸੁਣਾਉਂਦਾ ਹੈ।
ਸੰਸੈ ਭਰਮ ਨਹੀਂ ਕਛ ਵਿਆਪਤ,
ਜਿਹੜਾ ਹਰ ਵੇਲੇ ਸਿਮਰਨ ਕਰਦਾ ਹੈ ਤੇ ਵਾਹਿਗੁਰੂ ਦੀ ਸਿਫਤ ਸਲਾਹ ਕਰਦਾ ਹੈ, ਨਾ ਉਹਨੂੰ ਪ੍ਰਮਾਣ ਪਰਮੇਗਤ ਰੂਪ ਸੰਸਾ ਤੇ ਨਾ ਹੀ ਪੰਜ ਪ੍ਰਕਾਰ ਦਾ ਭਰਮ ਉਸ ਨੂੰ ਕੁਝ ਵਿਆਪ ਸਕਦਾ ਹੈ।
ਪ੍ਰਗਟ ਪ੍ਰਤਾਪ ਤਾਹੂ ਕੋ ਜਾਪਤ,
ਲੋ ਜਿਹੜਾ ਵਾਹਿਗੁਰੂ ਦੀ ਸ਼ਰਨ ਲੈ ਕੇ ਵਾਹਿਗੁਰੂ ਦੀ ਭਗਤੀ ਕਰਦਾ ਹੈ, ਹਜ਼ੂਰ ਕਹਿੰਦੇ ਫਿਰ ਉਸਦਾ ਪ੍ਰਤਾਪ ਸਾਰੇ ਸੰਸਾਰ ਦੇ ਵਿੱਚ ਪ੍ਰਗਟ ਰੂਪ ਦੇ ਵਿੱਚ ਜਾਣਿਆ ਜਾਂਦਾ। ਪ੍ਰਗਟ ਪ੍ਰਤਾਪ ਤਾਹੂ ਕੋ ਜਾਪਤ, ਉਸਦਾ ਪ੍ਰਤਾਪ ਤੇ ਉਸਦਾ ਜਿਹੜਾ ਪ੍ਰਭਾਵ ਹੈ ਸਾਰੇ ਸੰਸਾਰ ਦੇ ਵਿੱਚ ਪ੍ਰਗਟ ਰੂਪ ਦੇ ਵਿੱਚ ਜਾਣਿਆ ਜਾਂਦਾ ਹੈ।
ਸੋ ਸਾਧੂ ਇਹ ਪਹੁੰਚਨ ਹਾਰਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਸਾਧੂ ਹੈ ਵੀ ਜਿਹੜਾ ਇਸ ਅਵਸਥਾ ਤੇ ਪਹੁੰਚਣ ਵਾਲਾ ਹੈ, ਉਹਨੂੰ ਅਸੀਂ ਸਾਧੂ ਕਹਿ ਸਕਦੇ ਹਾਂ, ਉਹਨੂੰ ਮਹਾਂਪੁਰ ਕਹਿ ਸਕਦੇ ਹਾਂ ਵੀ ਜਿਹੜਾ ਐਸੀ ਅਵਸਥਾ ਤੇ ਪਹੁੰਚ ਜਾਵੇ।
ਨਾਨਕ ਤਾਕੈ ਸਦ ਬਲਿਹਾਰਾ,
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਉਸ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਤੋਂ ਹਮੇਸ਼ਾ ਲਈ ਬਲਿਹਾਰ ਜਾਂਦੇ ਹਾਂ।
ਸਲੋਕ ਧਨ ਧਨ ਕਹਾ ਪੁਕਾਰ ਤੇ ਮਾਇਆ ਮੋਹ ਸਭ ਕੂਰ,
ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵੀ ਧੱਦੇ ਅੱਖਰ ਦੁਆਰਾ ਉਪਦੇਸ਼ ਦਿੰਦੇ ਨੇ। ਸਿੱਧੰਗ ਆਇਆ, ਸੱਸੇ ਤੋਂ ਬਾਅਦ ਧੱਦਾ ਅੱਖਰ ਉਹ ਪਾਧੇ ਲਿਖਦੇ ਸਨ। ਹਜ਼ੂਰ ਕਹਿੰਦੇ ਨੇ ਤਨ ਤਨ ਕਹਾਂ ਪੁਕਾਰ ਤੇ, ਇਹ ਦੁਨੀਆਂ ਦੇ ਲੋਗੋ ਤੁਸੀਂ ਵੀ ਹਾਏ ਤਨ, ਹਾਏ ਤਨ, ਹਾਏ ਮਾਇਆ, ਹਾਏ ਰੁਪਇਆ, ਮੈਨੂੰ ਚਾਹੀਦਾ ਹੈ। ਸਾਰੀ ਦੁਨੀਆਂ ਰੋਂਦੀ ਫਿਰਦੀ ਹੈ, ਤਨ ਤਨ ਕਹਾਂ ਪੁਕਾਰ ਤੇ। ਸਤਿਗੁਰੂ ਕਹਿੰਦੇ ਤੁਸੀਂ ਹਰ ਵੇਲੇ ਤਨ ਹੀ ਤਨ, ਧਨ ਹੀ ਤਨ ਕਿਉਂ ਪੁਕਾਰਦੇ ਰਹਿੰਦੇ ਹੋ? ਕਿਉਂਕਿ ਇੱਕ ਥਾਂ ਤੇ ਸਤਿਗੁਰੂ ਦੇ ਬਚਨ ਹੈ, ਮਾਇਆ ਮਨਹੋ ਨਾ ਵਿਸਰੈ, ਮੰਗੈ ਦਮਾ ਦਮ, ਸੋ ਪ੍ਰਭ ਚੇਤਨਾ ਆਵੀ ਨਾਨਕ ਨਹੀਂ ਕਰਮ। ਸੁੱਤਿਆਂ ਵੀ ਕਈ ਤੇ ਪਾਈ ਮਾਇਆ ਹੀ ਗਿਣੀ ਜਾਂਦੇ ਨੇ, ਜਾਗਦੇ ਵੀ ਮਾਇਆ ਦੀਆਂ ਗਿਣਤੀਆਂ ਮਿੰਟੀਆਂ ਵਿੱਚ ਪਏ ਰਹਿੰਦੇ ਨੇ, ਪਰ ਸਤਿਗੁਰੂ ਕਹਿੰਦੇ ਨੇ ਦਿਨ ਰਾਤ ਤਨ ਹੀ ਤਨ, ਤਨ ਹੀ ਤਨ ਚਾਹੀਦਾ ਹੈ, ਕਿਉਂ ਪੁਕਾਰਦੇ ਹੋ? ਮਾਇਆ ਮੋਹ ਸਭ ਕੂਰ, ਭਾਈ ਇਹ ਮਾਇਆ ਦਾ ਮੋਹ ਤੇ ਸਭ ਝੂਠਾ ਹੀ ਹੈ। ਦੂਸਰਾ ਹੈ ਤਨ ਤਨ ਕਹਾਂ ਪੁਕਾਰਤੇ, ਦੂਜਾ ਕਈ ਵਿਦਵਾਨ ਇਹਦਾ ਅਰਥ ਇਹ ਵੀ ਕਰਦੇ ਸਨ, ਤੁਸੀਂ ਇਸ ਧਨ ਨੂੰ ਧਨ ਧਨ ਕਿਉਂ ਆਖਦੇ ਹੋ? ਕਿਉਂਕਿ ਇਹ ਵੀ ਤਾਂ ਦੁਨੀਆਂ ਦੀ ਇਹ ਖਸਲਤ ਹੈ ਨਾ, ਜਿਹਦੇ ਕੋਲ ਵੀ ਉਹ ਚਾਰ ਕੁ ਕੌਡੀਆਂ ਆ ਜਾਂਦੀਆਂ ਨੇ, ਥੋੜ੍ਹੀ ਜਿਹੀ ਮਾਇਆ ਆ ਜਾਂਦੀ, ਕਹਿੰਦੇ ਲੈ ਵੀ ਧਨ ਹੈ, ਉਹਦੇ ਕੋਲ ਬੜੀ ਮਾਇਆ ਹੈ, ਲੋਕ ਬੜੀ ਉਹਦੀ ਤਾਰੀਫ ਕਰਦੇ ਨੇ, ਵੀ ਨਾ ਕੁਛ ਦੇਣਾ ਨਾ ਲੈਣਾ ਅਤੇ ਐਵੇਂ ਖੁਸ਼ਾਮਦ ਕਰੀ ਜਾਣਗੇ। ਹਜ਼ੂਰ ਕਹਿੰਦੇ ਨੇ ਤੁਸੀਂ ਧਨ ਨੂੰ ਧਨ ਧਨ ਕਿਉਂ ਆਖਦੇ ਹੋ? ਕਿਉਂਕਿ ਆਮ ਤੌਰ 'ਤੇ ਦੁਨੀਆ ਦਾ ਇਹ ਇੱਕ ਖਿਆਲ ਹੈ, ਕੌਣ ਵੱਡਾ, ਮਾਇਆ ਵਡਿਆਈ, ਦੁਨੀਆ ਵਿੱਚ ਕੌਣ ਵੱਡਾ? ਕਹਿੰਦੇ ਮਾਇਆ ਦੀ ਵਡਿਆਈ ਹੈ ਦੁਨੀਆ ਵਿੱਚ, ਤਾਂ ਜਿਹਦੇ ਕੋਲ ਮਾਇਆ ਹੋਵੇ ਲੋਕ ਸਾਰੇ ਉਹਨੂੰ ਹੀ ਵੱਡਾ ਗਿਣਦੇ ਨੇ, ਉਹਦਾ ਸਤਿਕਾਰ ਕਰਦੇ ਨੇ, ਸਰਕਾਰੀ ਦਰਬਾਰੇ ਵੀ ਉਹਦੀ ਪੁੱਛ ਗਿੱਛ ਵਧੇਰੇ ਹੁੰਦੀ ਹੈ, ਸਮਾਜ ਦੇ ਵਿੱਚ ਵੀ, ਆਮ ਲੋਕਾਂ ਦੇ ਵਿੱਚ ਵੀ, ਅਤੇ ਉਹਨੂੰ ਸਤਿਕਾਰ ਦਿੱਤਾ ਜਾਂਦਾ ਹੈ। ਹਜ਼ੂਰ ਕਹਿੰਦੇ ਨੇ ਇਹ ਗੱਲਾਂ ਤਾਂ ਸਭ ਝੂਠੀਆਂ ਨੇ, ਦੁਨੀਆ ਨਾ ਸਾ ਲਾਹੇ ਜੋ ਮਰ ਵੰਜ ਸੀ, ਲੋਕਾਂ ਨਾ ਸਾ ਲਾਹੇ ਜੋ ਮਰ ਖਾਕ ਥੀ, ਵਾਹੋ ਮੇਰੇ ਸਾਹਿਬਾ ਵਾਹੋ ਗੁਰਮੁਖ ਸਦਾ ਸਲਾਹੀਆ ਸੱਚਾ ਬੇਪਰਵਾਹੋ। ਹਜ਼ੂਰ ਕਹਿੰਦੇ ਨੇ ਮਾਇਆ ਧਾਰੀਆਂ ਨੂੰ ਧਨ ਧਨ ਕਿਉਂ ਆਖਦੇ ਹੋ, ਉਹਦੇ ਕੰਗਾਲ ਨੇ, ਕਹੋ ਕਬੀਰ ਨਿਰਧਨ ਹੈ ਸੋਈ ਜਾਂ ਕਿ ਹਿਰਦੈ ਨਾਮ ਨਾ ਹੋਈ, ਉਹਨਾਂ ਭਿਖਾਰੀਆਂ ਦੀ ਕਿਉਂ ਪ੍ਰਸ਼ੰਸਾ ਕਰਦੇ ਹੋ? ਮਾਇਆ ਮੋਹ ਸਭ ਕੂਰ ਪਾਈ, ਮਾਇਆ ਦਾ ਮੋਹ ਸਭ ਝੂਠਾ ਹੀ ਹੈ।
ਨਾਮ ਬਿਹੂਨੇ ਨਾਨਕਾ ਹੋਤ ਜਾਤ ਸਭ ਧੂਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪਾਈ ਜਿਹੜੇ ਨਾਮ ਤੋਂ ਸਖਣੇ ਹਨ ਹੋ ਜਾਤ ਸਭ ਤੋਰ ਪਾਈ, ਉਹ ਇੱਕ ਦਿਨ ਸਾਰੇ ਧੂੜ ਦਾ ਰੂਪ ਹੀ ਬਣ ਜਾਂਦੇ ਨੇ, ਅਥਵਾ ਉਹ ਤੇ ਇੱਕ ਧੂੜ ਦਾ ਕਿਣਕਾ ਬਣ ਜਾਂਦੇ ਨੇ, ਪੈਰਾਂ ਦੀ ਖਾਕ ਬਣ ਜਾਂਦੇ ਨੇ। ਕਿਉਂਕਿ ਜੇ ਨਾਮ ਹੋਵੇ ਤੇ ਨਾਮ ਦੇ ਨਾਲ ਤੇ ਫਿਰ ਲੋਕ ਤੇ ਪ੍ਰਲੋਕ ਵਿੱਚ ਮੁੱਖ ਉਜਲਾ ਹੁੰਦਾ ਹੈ। ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਜੇ ਸਾਡੇ ਕੋਲ ਨਾਮ ਨਹੀਂ ਤੇ ਮਾਇਆ ਲਈ ਅਸੀਂ ਰੋਂਦੇ ਫਿਰਦੇ ਹਾਂ, ਤੇ ਸਤਿਗੁਰੂ ਕਹਿੰਦੇ ਮਾਇਆ ਦਾ ਮੋਹ ਤੇ ਝੂਠਾ ਹੈ, ਨਾਮ ਤੋਂ ਬਿਨਾਂ ਦੇਖ ਲਓ ਤੁਹਾਨੂੰ ਇਹ ਹੋਤ ਜਾਤ ਸਭ ਤੂਰ। ਜਿੰਨੇ ਵੀ ਮਾਇਆ ਦੇ ਪ੍ਰੇਮੀ ਨੇ ਇੱਕ ਦਿਨ ਉਹ ਵੀ ਮਿੱਟੀ ਵਾਂਗੂ ਬਣ ਜਾਂਦੇ ਨੇ, ਭਾਵ ਮਿੱਟੀ ਵਿੱਚ ਖਾਕ ਵਿੱਚ ਰਲ ਜਾਂਦੇ ਹਨ।
ਪਗੜੀ ਧੱਦਾ ਧੂਰ ਪਨੀਤ ਤੇਰੇ ਜਨੂਆ।
ਲਓ ਹੁਣ ਫਿਰ ਪਵੜੀ ਸ਼ਬਦ ਦੁਆਰਾ ਗੁਰੂ ਮਹਾਰਾਜ ਅੱਗੇ ਉਪਦੇਸ਼ ਦਿੰਦੇ ਹਨ। ਧੱਦਾ ਧੂਰ ਪਨੀਤ ਤੇਰੇ ਜਨੂਆ, ਧੱਦਾ ਅੱਖਰ ਇਹ ਉਪਦੇਸ਼ ਦਿੰਦਾ ਹੈ, ਹੇ ਵਾਹਿਗੁਰੂ ਜਿਹੜੇ ਤੇਰੇ ਜਨ ਦਾਸ ਨੇ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਹਰ ਹਰ ਜਨ ਦੁਈ ਏਕ ਹੈ ਬੇਬ ਵਿਚਾਰ ਕਸ਼ ਨਾਹੀਂ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਏ। ਹਜ਼ੂਰ ਕਹਿੰਦੇ ਨੇ ਹੇ ਵਾਹਿਗੁਰੂ ਜਿਹੜੇ ਤੇਰੇ ਜਨ ਨੇ, ਉਹਨਾਂ ਦੇ ਚਰਨਾਂ ਦੀ ਤੂੜ ਬਹੁਤ ਪਵਿੱਤਰ ਹੈ।
ਧਨ ਤੇ ਊ ਜਿਹ ਰੁਚ ਇਆ ਮਨੁਆ,
ਵੀ ਧਨ ਹੈ ਉਹ ਮਹਾਂਪੁਰਖ ਗੁਰਸਿੱਖ ਮਾਈ, ਭਾਈ ਜੀ ਦੇ ਮਨ ਦੇ ਵਿੱਚ ਰੁਚੀ ਪੈਦਾ ਹੋ ਗਈ ਹੈ, ਭਾਵ ਜਿਹੜਾ ਸਤਪੁਰਸ਼ਾਂ ਦੇ ਚਰਨਾਂ ਦੀ ਧੂੜੀ ਨੂੰ ਮੁੱਖ ਮਸਤਕ ਤੇ ਲਾਉਣਾ ਚਾਹੁੰਦਾ ਹੈ, ਉਹ ਜਗਿਆਸੂ ਵੀ ਧੰਤਾ ਯੋਗ ਹੈ।
ਧਨ ਨਹੀਂ ਬਛ ਹੈ ਸੁਰਗ ਨਾ ਅੱਛ ਹੈ।
ਲਓ ਉਹਨਾਂ ਮਹਾਂਪੁਰਖਾਂ ਦੀ ਕੈਸੀ ਅਵਸਥਾ ਹੁੰਦੀ ਹੈ, ਧਨ ਨਹੀਂ ਬਛ ਹੈ, ਉਹ ਧਨ ਵੀ ਨਹੀਂ ਚਾਹੁੰਦੇ। ਜਿਵੇਂ ਆਮ ਦੁਨੀਆ ਧਨ ਦੇ ਪਿੱਛੇ ਕਮਲੀ ਹੋਈ ਫਿਰਦੀ ਹੈ, ਕੀ ਜਿਹੜੇ ਸਮਾਜ ਸੇਵੀ ਨੇ, ਕੀ ਮਾਇਆ ਧਾਰੀ ਨੇ, ਕੀ ਦੁਨੀਆ ਦੇ ਵਿੱਚ ਜਿਹੜੇ ਧਾਰਮਿਕ ਵਿਅਕਤੀ ਨੇ, ਉਹ ਵੀ ਮਾਇਆ ਦੇ ਪਿੱਛੇ ਦੌੜੇ ਫਿਰਦੇ ਨੇ। ਪਰ ਕੋਈ ਵਿਰਲਾ ਗੁਰੂ ਦਾ ਪਿਆਰਾ ਹੋਵੇਗਾ, ਜਿਹੜੇ ਮਾਇਆ ਦੇ ਮੋਹ ਤੋਂ ਨਿਰਲੇਪ ਹੋਵੇਗਾ, ਧਨ ਨਹੀਂ ਬੰਛ ਹੈ। ਪਰ ਜਿਹੜੇ ਅਸਲੀ ਵਾਹਿਗੁਰੂ ਦੇ ਪਿਆਰੇ ਨੇ, ਉਹ ਧਨ ਨਹੀਂ ਚਾਹੁੰਦੇ ਅਤੇ ਨਾ ਹੀ ਸੁਰਗ ਨਾ ਅੱਛਾ, ਨਾ ਹੀ ਉਹ ਸਵਰਗ ਦੇ ਸੁੱਖ ਦੀ ਇੱਛਾ ਰੱਖਦੇ ਨੇ, ਕਿਉਂਕਿ ਨਾ ਉਹਨਾਂ ਨੂੰ ਸੰਸਾਰੀ ਧਨ ਦੀ ਲੋੜ ਜਾਪਦੀ ਹੈ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਇਹ ਤਾਂ ਲੋੜ ਅਨੁਸਾਰ ਵਾਹਿਗੁਰੂ ਨੇ ਦੇ ਹੀ ਦੇਣਾ ਹੈ। ਉਹ ਬਹੁਤਾ ਧਨ ਦੇ ਪਿੱਛੇ ਨਹੀਂ ਤਰਲੋ ਮੱਛੀ ਹੁੰਦੇ ਫਿਰਦੇ, ਅਤੇ ਨਾ ਹੀ ਉਹ ਅੱਗੇ ਸਵਰਗ ਦੀ ਇੱਛਾ ਰੱਖਦੇ ਨੇ ਵੀ ਅੱਗੇ ਜਾ ਕੇ ਸਾਨੂੰ ਸਵਰਗ ਦਾ ਸੁੱਖ ਮਿਲੇ, ਭਾਵ ਸੰਸਾਰੀ ਧਨ ਦੀ ਇੱਛਾ ਤੋਂ ਵੀ ਤੇ ਨਾਲ ਸਵਰਗ ਦੇ ਸੁਖਾਂ ਤੋਂ ਵੀ ਹਮੇਸ਼ਾ ਲਈ ਅਸੰਗ ਰਹਿੰਦੇ ਹਨ।
ਅਤ ਪ੍ਰੇ ਪ੍ਰੀਤ ਸਾਧ ਰਜ ਰਚ ਹੈ।
ਅਤ ਪ੍ਰੇ ਪ੍ਰੀਤ, ਉਹਨਾਂ ਦੀ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਬਹੁਤ ਪ੍ਰੀਤ ਹੁੰਦੀ ਹੈ। ਤੋਰੀ ਨਾ ਟੁੱਟੈ ਛੋਰੀ ਨਾ ਛੂਟੈ ਐਸੀ ਮਾਧੋ ਖਿੰਚ ਤਨੀ, ਤੇ ਸਾਧ ਰਜ ਰਚ ਹੈ। ਸਾਧ ਦਾ ਅਰਥ ਹੈ ਸਤਿਗੁਰੂ, ਉਹ ਜਿਹੜੇ ਮਹਾਂਪੁਰਖ ਨੇ ਸਤਿਗੁਰੂ ਦੇ ਚਰਨਾਂ ਦੀ ਤੂੜੀ ਵਿੱਚ ਹਮੇਸ਼ਾ ਲਈ ਰਚੇ ਰਹਿੰਦੇ ਨੇ, ਵਾਹਿ ਸਤਿਗੁਰੂ ਦੇ ਚਰਨਾਂ ਦੀ ਤੂੜੀ ਵਿੱਚ ਹੀ ਹਮੇਸ਼ਾ ਲਈ ਲੀਨ ਹੋਏ ਰਹਿੰਦੇ ਹਨ।
ਤੰਦੇ ਕਹਾ ਵਿਆਪਹਿ ਤਾਹੂ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਪੜ੍ਹਦੇ ਹੋ,
ਜੋ ਏਕ ਛਾੜ ਅਨਕਥੇ ਨਾ ਜਾਹੋ।
ਲੋ ਹਜ਼ੂਰ ਕਹਿੰਦੇ ਨੇ ਜਿਹੜੇ ਇੱਕ ਵਾਹਿਗੁਰੂ ਦੇ ਚਰਨਾਂ ਦੀ ਅਥਵਾ ਗੁਰੂ ਪਰਮੇਸ਼ਰ ਦੇ ਚਰਨਾਂ ਦੀ ਓਟ ਲੈ ਲੈਂਦੇ ਨੇ, ਤੇ ਫਿਰ ਇੱਕ ਨੂੰ ਛੱਡ ਕੇ ਹੋਰ ਕਿਸੇ ਪਾਸੇ ਜਾਂਦੇ ਹੀ ਨਹੀਂ, ਤੇ ਫਿਰ ਉਹਨਾਂ ਨੂੰ ਜਿਹੜੇ ਸੰਸਾਰ ਦੇ ਧੰਦੇ ਨੇ ਉਹ ਕਿਵੇਂ ਵਿਆਪ ਸਕਦੇ ਨੇ? ਭਾਵ ਉਹਨਾਂ ਨੂੰ ਸੰਸਾਰ ਦੇ ਧੰਦੇ ਵੀ ਨਹੀਂ ਵਿਆਪ ਸਕਦੇ। ਜਿਵੇਂ ਆਪਾਂ ਦਿਨ ਰਾਤ ਕੰਮਾਂ ਕਾਰਾਂ ਦੇ ਵਿੱਚ ਦੌੜੇ ਫਿਰਦੇ ਹਾਂ, ਠੀਕ ਹੈ, ਗੁਰਮੁਖ ਆਪਣੇ ਜੀਵਨ ਦੇ ਨਿਰਵਾਹ ਲਈ ਕੋਈ ਨਾ ਕੋਈ ਕੰਮ ਤਾਂ ਕਰੇਗਾ, ਕਿਉਂਕਿ ਸਤਿਗੁਰੂ ਦਾ ਹੁਕਮ ਹੈ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ। ਪਰ ਉਹ ਸਹਿਜ ਦੇ ਵਿੱਚ ਕਰੇਗਾ, ਉਹਦੇ ਉੱਤੇ ਧੰਦਿਆਂ ਦਾ ਕੋਈ ਅਸਰ ਨਹੀਂ ਹੋਵੇਗਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਭਾਈ ਜੋ ਇੱਕ ਵਾਹਿਗੁਰੂ ਦੇ ਨਾਲ ਜੁੜਿਆ ਹੋਇਆ ਹੈ, ਉਹਨੂੰ ਧੰਦੇ ਕਿੱਥੇ ਵਿਆਪ ਸਕਦੇ ਨੇ? ਭਾਵ ਉਹਦੇ ਉੱਤੇ ਮਾਇਕੀ ਧੰਦਿਆਂ ਦਾ, ਕਾਰ ਵਿਹਾਰਾਂ ਦਾ ਕੋਈ ਵੀ ਅਸਰ ਨਹੀਂ ਪੈਂਦਾ। ਉਹ ਹਰ ਵੇਲੇ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਹੀ ਕਿਰਤ ਕਰਦਾ, ਨਾਮ ਜਪਦਾ, ਵੰਡ ਛਕਦਾ ਹੈ। ਤੇ ਜਿਹੜਾ ਇੱਕ ਨੂੰ ਛੱਡ ਕੇ ਹੋਰ ਕਿਧਰੇ ਨਹੀਂ ਨਾ ਜਾਂਦਾ, ਉਹਦੀ ਅਵਸਥਾ ਐਸੀ ਬਣ ਜਾਂਦੀ ਹੈ।
ਜਾ ਕੇ ਹੀ ਹੈ ਦਿਓ ਪ੍ਰਭ ਨਾਮ, ਨਾਨਕ ਸਾਧ ਪੂਰਨ ਭਗਵਾਨ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਦੇ ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸਤਿਗੁਰੂ ਨੇ ਵਸਾ ਦਿੱਤਾ ਹੈ, ਜਾ ਕੇ ਹੀ ਹੈ ਦਿਓ ਪ੍ਰਭ ਨਾਮ, ਜਿਹਦੇ ਹਿਰਦੇ ਵਿੱਚ ਬਈ ਸਤਿਗੁਰੂ ਨੇ ਵਾਹਿਗੁਰੂ ਦਾ ਨਾਮ ਵਸਾ ਦਿੱਤਾ ਹੈ, ਨਾਨਕ ਸਾਧ ਪੂਰਨ ਭਗਵਾਨ। ਸਤਿਗੁਰੂ ਕਹਿੰਦੇ ਉਹ ਸਾਧੂ ਪੂਰਨ ਪਰਮੇਸ਼ਰ ਦਾ ਰੂਪ ਹੋ ਗਿਆ, ਕਿਉਂਕਿ ਪੂਰਨ ਪਰਮੇਸ਼ਰ ਦਾ ਰੂਪ ਉਹੀ ਹੁੰਦਾ ਹੈ ਜਿਹਦੇ ਹਿਰਦੇ ਵਿੱਚ ਨਾਮ ਵਸ ਜਾਵੇ। ਅਤੇ ਜਿੱਥੇ ਨਾਮ ਵਸ ਜਾਂਦਾ ਉੱਥੇ ਹਉਮੈ ਨਾਸ ਹੋ ਜਾਂਦੀ ਹੈ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਅਤੇ ਜਦੋਂ ਹਉਮੈ ਨਾਸ ਹੋ ਗਈ ਤਾਂ ਫਿਰ ਵਾਹਿਗੁਰੂ ਦੇ ਵਿੱਚ ਹੀ ਇਹ ਜੀਵ ਲੀਨ ਹੋ ਜਾਂਦਾ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਜਿਹਦੇ ਹਿਰਦੇ ਵਿੱਚ ਸਤਿਗੁਰੂ ਨੇ ਨਾਮ ਵਸਾ ਦਿੱਤਾ ਅਤੇ ਫਿਰ ਉਹ ਭਾਈ ਸਾਧੂ ਗੁਰਮੁਖ ਪਿਆਰਾ ਭਗਵਾਨ ਪਰਮੇਸ਼ਰ ਦਾ ਰੂਪ ਹੋ ਜਾਂਦਾ ਹੈ ਅਤੇ ਉਹਨੂੰ ਪੂਰਨ ਸਾਧੂ ਪੂਰਨ ਮਹਾਂਪੁਰਖ ਦਾ ਦਰਜਾ ਪ੍ਰਾਪਤ ਹੋ ਜਾਂਦਾ।
ਸਲੋਕ ਅਨਕ ਭੇਖ ਅਰ ਗਿਆਨ ਧਿਆਨ, ਮਨ ਹਠ ਮਿਲਿਓ ਨਾ ਕੋਏ।
ਲਓ ਹੁਣ ਜਦੋਂ ਪਾਧੇ ਪੱਟੀ ਤੇ ਲਿਖਦੇ ਸਨ, ਪਹਿਲਾਂ ਓਅੰਗ ਤੇ ਫਿਰ ਸਿੱਧੰ ਆਇਆ ਤੇ ਉਹ ਸਿੱਧ ਸੱਸਾ ਤੇ ਧੱਦਾ, ਉਸ ਤੋਂ ਅੱਗੇ ਨੰਗਾ ਅੱਖਰ ਸਿੱਧੰ ਆਇਆ ਜਿਹੜਾ ਨੱਕ ਦੇ ਵਿੱਚ ਥੋੜਾ ਜਿਹਾ ਬੋਲਿਆ ਜਾਂਦਾ, ਉਹ ਅੱਗੇ ਲਿਖਦੇ ਸਨ। ਲਓ ਹੁਣ ਉਸ ਨੰਗੇ ਅੱਖਰ ਦੁਆਰਾ ਗੁਰੂ ਮਹਾਰਾਜ ਉਪਦੇਸ਼ ਆਰੰਭ ਕਰਦੇ ਹਨ। ਅਨਕ ਭੇਖ ਅਰ ਗਿਆਨ ਧਿਆਨ, ਮਨ ਹਠ ਮਿਲਿਓ ਨਾ ਕੋਈ। ਹਜ਼ੂਰ ਕਹਿੰਦੇ ਨੇ ਮਨ ਦੇ ਹੱਠ ਦੇ ਨਾਲ ਅਨਕ ਭੇਖ, ਚਾਹੇ ਮਨੁੱਖ ਕਿੰਨੇ ਵੀ ਭੇਖ ਧਾਰਨ ਕਰ ਲਵੇ, ਕਿਉਂਕਿ ਭੇਖ ਬੇਅੰਤ ਨੇ। ਕਿਸੇ ਵਿਦਵਾਨ ਨੇ ਲਿਖਿਆ ਹੈ ਕਿ 300 ਦੇ ਕਰੀਬ ਸੰਸਾਰ ਦੇ ਵਿੱਚ ਧਰਮ ਨੇ, ਉਹਨਾਂ ਦੇ ਵੱਖੋ ਵੱਖਰੇ ਭੇਖ ਨੇ। ਮਨ ਦੇ ਹੱਠ ਦੇ ਨਾਲ ਚਾਹੇ ਅਨੇਕਾਂ ਭੇਖ ਕੋਈ ਧਾਰਨ ਕਰ ਲਵੇ ਤੇ ਬਹੁਤ ਸਾਰੇ ਗਿਆਨ ਧਿਆਨ ਵੀ ਸਿੱਖ ਲਵੇ, ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਮਨ ਦੇ ਹੱਠ ਦੇ ਨਾਲ ਆਦਮੀ ਕੁਛ ਵੀ ਕਰ ਲਵੇ, ਮਿਲਿਓ ਨਾ ਕੋਈ। ਪਰ ਕੋਈ ਵਾਹਿਗੁਰੂ ਪਰਮੇਸ਼ਰ ਨੂੰ ਨਹੀਂ ਮਿਲ ਸਕਿਆ ਤੇ ਨਾ ਹੀ ਮਿਲ ਸਕੇਗਾ।
ਕਹੋ ਨਾਨਕ ਕਿਰਪਾ ਭਈ ਭਗਤ ਗਿਆਨੀ ਸੋਏ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਤੇ ਵਾਹਿਗੁਰੂ ਦੀ ਕਿਰਪਾ ਹੋਈ ਹੈ, ਭਾਵ ਜਿਹੜੇ ਗੁਰੂ ਦੀ ਸੇਵਾ ਭਗਤੀ ਦੇ ਵਿੱਚ ਲੱਗੇ ਹੋਏ ਨੇ, ਭਗਤ ਗਿਆਨੀ ਸੋਏ, ਬਈ ਉਹੀ ਭਗਤ ਨੇ ਤੇ ਉਹੀ ਗਿਆਨੀ ਗਿਆਨਵਾਨ ਪੁਰਸ਼ ਨੇ ਜਿਨ੍ਹਾਂ ਤੇ ਵਾਹਿਗੁਰੂ ਦੀ ਕਿਰਪਾ ਹੋ ਗਈ ਹੈ।
ਪੌੜੀ ਗੰਗਾ ਗਿਆਨ ਨਹੀਂ ਮੁਖ ਬਾਤ।
ਲਓ ਹੁਣ ਪੌੜੀ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੰਗਾ ਇਹ ਕਹਿੰਦਾ ਹੈ। ਵੈਸੇ ਜਿਹੜੀ ਗੰਗੇ ਦੀ ਧੁਨੀ ਸੰਸਕ੍ਰਿਤ ਵਰਣਮਾਲਾ ਦੇ ਵਿੱਚ ਹੈ ਨਹੀਂ ਸੀ, ਪਰ ਗੁਰੂ ਮਹਾਰਾਜ ਨੇ 52 ਅਖਰੀ ਬਾਣੀ ਵਿੱਚ ਇੱਥੇ ਸ਼ਾਮਿਲ ਕੀਤੀ ਹੈ। ਗੰਗਾ ਗਿਆਨ ਨਹੀਂ ਮੁੱਖ ਬਾਤੋ, ਗੰਗਾ ਇਹ ਕਹਿੰਦਾ ਹੈ ਵੀ ਮੁੱਖੋਂ ਗੱਲਾਂ ਕਰਨ ਦੇ ਨਾਲ ਕਦੇ ਗਿਆਨ ਨਹੀਂ ਪ੍ਰਾਪਤ ਹੋ ਸਕਦਾ। ਗੱਲਾਂ ਚਾਹੇ ਜਿੰਨੀਆਂ ਮਰਜ਼ੀ ਕਰ ਲਓ, ਪਰ ਉਹਦਾ ਅਨਭਵੀ ਗਿਆਨ ਦੇ ਨਾਲ ਕੋਈ ਸੰਬੰਧ ਨਹੀਂ। ਬਾਹਰੋਂ ਚਾਹੇ ਕਿੰਨੀ ਕੋਈ ਵਿਦਿਆ ਪੜ੍ਹ ਲਵੇ, ਕਿੰਨੀਆਂ ਡਿਗਰੀਆਂ ਲੈ ਲਵੇ, ਪਰ ਉਹਦੇ ਨਾਲ ਅਗਿਆਨ ਦਾ ਹਨੇਰਾ ਦੂਰ ਨਹੀਂ ਹੁੰਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਵੀ ਕੇਵਲ ਮੁੱਖੋਂ ਗੱਲਾਂ ਕਰਨ ਦੇ ਨਾਲ ਤੇ ਭਾਈ ਗਿਆਨ ਨਹੀਂ ਪ੍ਰਾਪਤ ਹੋ ਸਕਦਾ।
ਅਨਕ ਜੁਗਤ ਸ਼ਾਸਤਰ ਕਰ ਭਤ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸ਼ਾਸਤਰਾਂ ਦੀਆਂ ਅਨੇਕਾਂ ਉਕਤੀਆਂ ਜੁਗਤੀਆਂ ਵੀ ਭਾਵੇਂ ਕੋਈ ਆਦਮੀ ਸਿੱਖ ਲਵੇ ਤੇ ਕਰ ਭਾਂਤੋ ਤੇ ਹੋਰ ਅੱਗੇ ਹੋਰ ਅਨੇਕਾਂ ਤਰੀਕੇ ਵੀ ਭਾਵੇਂ ਅਪਣਾ ਲਵੇ, ਪਰ ਇਹਦੇ ਨਾਲ ਵੀ ਗਿਆਨ ਨਹੀਂ ਕਦੀ ਪ੍ਰਾਪਤ ਹੋ ਸਕਦਾ। ਭਾਵ ਕਿਤਾਬਾਂ ਪੜ੍ਹ ਕੇ, ਗ੍ਰੰਥ ਪੜ੍ਹ ਕੇ ਤੇ ਠੀਕ ਹੈ, ਬਾਹਰੀ ਗਿਆਨ ਤੇ ਪ੍ਰਾਪਤ ਹੋ ਸਕਦਾ ਹੈ, ਤੇ ਜਿਹੜਾ ਆਤਮਕ ਗਿਆਨ ਹੈ ਉਹ ਨਹੀਂ ਇਹਨਾਂ ਨੂੰ ਪੜ੍ਹ ਕੇ ਮਿਲ ਸਕਦਾ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਬਈ ਇਹ ਅਨੇਕਾਂ ਸ਼ਾਸਤਰਾਂ ਦੀਆਂ ਉਕਤੀਆਂ ਜੁਗਤੀਆਂ ਪੜ੍ਹ ਕੇ ਤੇ ਅਨੇਕਾਂ ਹੋਰ ਢੰਗ ਤਰੀਕਿਆਂ ਨੂੰ ਅਪਣਾ ਕੇ ਵੀ ਗਿਆਨ ਨਹੀਂ ਪ੍ਰਾਪਤ ਹੋ ਸਕਦਾ।
ਗਿਆਨੀ ਸੋਏ ਜਾ ਕੇ ਦ੍ਰਿੜ ਸੋ।
ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਅਸਲੀ ਗਿਆਨੀ ਦਾ ਅਰਥ ਹੈ ਵੀ ਗਿਆਨੀ ਪੁਰਸ਼, ਗਿਆਨਵਾਨ ਉਹ ਹੋ ਸਕਦਾ ਹੈ ਜਾਂ ਕਹਿ ਦ੍ਰਿੜ ਸੋ ਜਿਹਦੇ ਹਿਰਦੇ ਵਿੱਚ ਉਹ ਵਾਹਿਗੁਰੂ ਪਰਮੇਸ਼ਰ ਦੀ ਹੋਂਦ ਦ੍ਰਿੜ ਹੋ ਜਾਵੇ, ਭਾਵ ਜਿਸ ਦੇ ਮਨ ਦੇ ਵਿੱਚ ਇਸ ਗੱਲ ਦਾ ਪੱਕਾ ਅਹਿਸਾਸ ਤੇ ਵਿਸ਼ਵਾਸ ਪੈਦਾ ਹੋ ਜਾਵੇ ਵੀ ਉਹ ਵਾਹਿਗੁਰੂ ਪਰਮੇਸ਼ਰ ਹੈ ਔਰ ਉਹ ਮੇਰੇ ਅੰਦਰ ਬੈਠਾ ਹੈ। ਇਸ ਗੱਲ ਦਾ ਅਹਿਸਾਸ ਤੇ ਪੂਰਨ ਵਿਸ਼ਵਾਸ ਜਿਸ ਦੇ ਮਨ ਦੇ ਵਿੱਚ ਪੈਦਾ ਹੋ ਜਾਵੇ ਉਹ ਅਸਲੀ ਗਿਆਨਵਾਨ ਹੋ ਸਕਦਾ ਹੈ।
ਕਹਿਤ ਸੁਣਤ ਕਛ ਯੋਗ ਨਾ ਹੋ।
ਲੋ ਹਜ਼ੂਰ ਕਹਿੰਦੇ ਨੇ ਕਹਿਣ ਤੇ ਸੁਣਨ ਦੇ ਨਾਲ ਤੇ ਕੁਛ ਯੋਗ ਨਹੀਂ ਪ੍ਰਾਪਤ ਹੋ ਸਕਦਾ। ਯੋਗ ਦਾ ਅਰਥ ਹੈ ਜੁੜਨਾ। ਕਹਿਣ ਸੁਣਨ ਦੇ ਨਾਲ ਤੇ ਕਿਸੇ ਦਾ ਮਨ ਵਾਹਿਗੁਰੂ ਦੇ ਨਾਲ ਨਹੀਂ ਜੁੜਦਾ। ਜਿੰਨਾ ਮਰਜ਼ੀ ਗਿਆਨ ਧਿਆਨ ਤੁਸੀਂ ਕਹੀ ਚੱਲੋ ਤੇ ਸੁਣੀ ਚੱਲੋ, ਕਹਿਣ ਸੁਣਨ ਦੇ ਨਾਲ ਕਿਸੇ ਦਾ ਮਨ ਵਾਹਿਗੁਰੂ ਦੇ ਨਾਲ ਜੁੜਦਾ ਨਹੀਂ, ਨਾ ਹੀ ਕਿਸੇ ਨੂੰ ਅਸਲੀ ਇਹ ਯੋਗ ਪ੍ਰਾਪਤ ਹੁੰਦਾ ਹੈ।
ਗਿਆਨੀ ਰਹਿਤ ਆਗਿਆ ਦ੍ਰਿੜ ਜਾ ਕੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਗਿਆਨੀ ਉਹ ਹੈ ਰਹਿਤ ਆਗਿਆ ਦ੍ਰਿੜ ਜਾ ਕੇ, ਅਰਥ ਵਾਸਤੇ ਵੀ ਜਿਹੜਾ ਉਸ ਵਾਹਿਗੁਰੂ ਪਰਮੇਸ਼ਰ ਦੀ ਆਗਿਆ ਦੇ ਵਿੱਚ ਦ੍ਰਿੜ ਰਹਿੰਦਾ ਹੈ ਉਹ ਅਸਲੀ ਗਿਆਨੀ ਗਿਆਨਵਾਨ ਪੁਰਸ਼ ਹੈ। ਵੀ ਜਿਸ ਦੇ ਹਿਰਦੇ ਵਿੱਚ ਵਾਹਿਗੁਰੂ ਦੀ ਆਗਿਆ ਦ੍ਰਿੜ ਹੋ ਜਾਂਦੀ ਹੈ, ਭਾਵ ਉਸ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਚੱਲਦਾ ਹੈ ਤੇ ਵਾਹਿਗੁਰੂ ਦਾ ਪਾਣਾ ਮਿੱਠਾ ਕਰਕੇ ਮੰਨਦਾ ਹੈ ਉਹ ਅਸਲੀ ਗਿਆਨਵਾਨ ਪੁਰਸ਼ ਹੋ ਸਕਦਾ ਹੈ।
ਉਸਨ ਸੀਤ ਸਮਸਰ ਸਭ ਤਾਕ।
ਤੇ ਫਿਰ ਉਸਦੀ ਦ੍ਰਿਸ਼ਟੀ ਦੇ ਵਿੱਚ ਉਸਨ ਦਾ ਅਰਥ ਹੈ ਗਰਮੀ, ਸੀਤ ਦਾ ਅਰਥ ਹੈ ਸਰਦੀ। ਉਹਨੂੰ ਗਰਮੀ ਤੇ ਸਰਦੀ ਇੱਕ ਬਰਾਬਰ ਹੀ ਪ੍ਰਤੀਤ ਹੁੰਦੀ ਹੈ, ਭਾਵ ਚਾਹੇ ਉਹਨੂੰ ਗਰਮੀ ਦੇ ਵਿੱਚ ਬਾਹਰ ਧੁੱਪੇ ਕੋਈ ਬਿਠਾ ਦੇਵੇ ਤੇ ਚਾਹੇ ਸਰਦੀ ਦੇ ਮੌਸਮ ਦੇ ਵਿੱਚ ਕੋਈ ਉਸਨੂੰ ਠੰਡ ਦੇ ਵਿੱਚ ਬਿਠਾ ਦੇਵੇ, ਉਹਨੂੰ ਕੋਈ ਫਰਕ ਨਹੀਂ ਜਾਪੇਗਾ। ਜਾਂ ਉਸਨ ਸੀਤ ਤੋਂ ਦੂਸਰਾ ਭਾਵ ਇਹ ਵੀ ਲਿਆ ਜਾਂਦਾ ਹੈ ਵੀ ਜਿਹੜੀ ਖੁਸ਼ੀ ਗਮੀ ਹੈ, ਹਰ ਸ਼ੋਗ ਹੈ, ਦੁੱਖ ਸੁੱਖ ਹੈ, ਇਹਦਾ ਵੀ ਉਸਨ ਸੀਤ ਨਾਲ ਹੀ ਸੰਬੰਧ ਹੈ। ਹਜ਼ੂਰ ਕਹਿੰਦੇ ਨੇ ਇਹਦਾ ਵੀ ਉਹਦੇ ਉੱਤੇ ਕੋਈ ਅਸਰ ਨਹੀਂ ਪੈਂਦਾ। ਉਸਨ ਸੀਤ ਸਮਸਰ ਸਭ ਤੰਕ ਹੈ, ਉਹਦੀ ਦ੍ਰਿਸ਼ਟੀ ਵਿੱਚ ਵੀ ਗਰਮੀ ਵੀ ਸਰਦੀ ਵੀ ਦੁੱਖ ਵੀ ਸੁੱਖ ਵੀ ਖੁਸ਼ੀ ਵੀ ਤੇ ਗਮੀ ਇੱਕ ਬਰਾਬਰ ਹੁੰਦੇ ਹਨ।
ਗਿਆਨੀ ਤਤ ਗੁਰਮੁਖ ਵਿਚਾਰੀ।
ਲੋ ਸਤਿਗੁਰੂ ਕਹਿੰਦੇ ਨੇ ਜਿਹੜਾ ਗੁਰੂ ਦੁਆਰਾ, ਗੁਰਮੁਖ ਦਾ ਅਰਥ ਇੱਥੇ ਗੁਰੂ ਦੁਆਰਾ ਜਿਹੜਾ ਤਤ ਦੀ ਵਿਚਾਰ ਕਰਦਾ ਹੈ ਉਹੀ ਅਸਲੀ ਗਿਆਨੀ ਗਿਆਨਵਾਨ ਪੁਰਖ ਹੋ ਸਕਦਾ ਹੈ।
ਨਾਨਕ ਜਾ ਕੋ ਕਿਰਪਾ ਧਾਰੀ।
ਤੇ ਫਿਰ ਸਤਿਗੁਰੂ ਕਹਿੰਦੇ ਨੇ ਜਿਸ ਉੱਤੇ ਮੇਰੇ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਤੇ ਉਸੇ ਨੂੰ ਅਸਲੀ ਆਤਮ ਗਿਆਨ ਪ੍ਰਾਪਤ ਹੋਇਆ ਹੈ।
ਸਲੋਕ ਆਵਨ ਆਏ ਸ੍ਰਿਸ਼ਟ ਮਹਿ ਬਿਨ ਬੂਝੇ ਪਸ ਢੋਰ।
ਲੋ ਹੁਣ ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਹੁਣ ਅੱਗੇ ਓਮ ਲਿਖ ਕੇ ਫਿਰ ਸਿੱਧੰਗ ਆਇਆ, ਇਸ ਤਰ੍ਹਾਂ ਉਹ ਲਿਖਦੇ ਨੇ ਜਿੱਥੇ ਸਿੱਧੰਗ ਆਇਆ ਤੋਂ ਅੱਗੇ ਉਹ ਜਿਗੇ ਦਾ ਪ੍ਰਯੋਗ ਕਰਦੇ ਸਨ ਲਿਖਣ ਵੇਲੇ, ਹੁਣ ਉਹ ਜਿਗੇ ਦੁਆਰਾ ਅੱਗੇ ਉਪਦੇਸ਼ ਆਰੰਭ ਹੋ ਰਿਹਾ ਹੈ। ਹਜ਼ੂਰ ਫਰਮਾਉਂਦੇ ਨੇ ਆਵਨ ਆਏ ਸ੍ਰਿਸ਼ਟ ਮੈਂ, ਗੁਰਮੁਖੋ ਆਉਣ ਨੂੰ ਤਾਂ ਸਾਰੇ ਜੀਵ ਸ੍ਰਿਸ਼ਟੀ ਵਿੱਚ ਆਏ ਨੇ, ਗੁਰਮੁਖ ਵੀ ਆਏ ਨੇ, ਮਨਮੁਖ ਵੀ ਆਏ ਨੇ, ਅਸੀਂ ਸਾਰੇ ਆਏ ਹਾਂ ਬਿਨ ਬੁੱਝੇ ਪਸ ਟੋਰ, ਪਰ ਆਪਣੇ ਜੀਵਨ ਦੇ ਪ੍ਰਯੋਜਨ ਨੂੰ, ਜੀਵਨ ਦੇ ਲਕਸ਼ ਨੂੰ ਸਮਝੇ ਤੋਂ ਬਿਨਾਂ ਇਹ ਜੀਵ ਇਹ ਪਸ਼ੂਆਂ ਵਰਗੇ ਨੇ, ਡੰਗਰਾਂ ਵਰਗੇ ਨੇ, ਅਥਵਾ ਪਸ ਟੋਰ ਜਿਹੜੇ ਟੋਰ ਪਸ਼ੂ ਨੇ, ਇੱਕ ਤਾਂ ਪਸ਼ੂ ਵੀ ਚੰਗੇ ਸਿਆਣੇ ਹੁੰਦੇ ਨੇ ਤੇ ਇੱਕ ਟੋਰ ਪਸ਼ੂ ਹੁੰਦੇ ਨੇ, ਜਿਵੇਂ ਕੋਈ ਗਧੇ ਹੁੰਦੇ ਨੇ, ਸੂਰ ਹੁੰਦੇ ਨੇ, ਕੁੱਤੇ ਹੁੰਦੇ ਨੇ, ਉਹਨਾਂ ਵਰਗੇ ਉਹ ਲੋਕ ਹਨ।
ਨਾਨਕ ਗੁਰਮੁਖ ਸੋ ਬੁੱਝੈ ਜਾ ਕੇ ਭਾਗ ਮਥੋਰ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਗੁਰੂ ਦੁਆਰਾ ਵੀ ਅਸਲੀ ਜੀਵਨ ਦੇ ਮਕਸਦ ਨੂੰ ਉਹੀ ਸਮਝਦਾ ਹੈ ਜਾਂ ਕਹਿ ਭਾਗ ਮਥੋਰ, ਜਿਹਦੇ ਮੱਥੇ ਤੇ ਪਾਏ ਕੋਈ ਚੰਗੇ ਭਾਗ ਜਾਗਦੇ ਨੇ, ਉਹੀ ਗੁਰੂ ਦੀ ਸ਼ਰਨ ਵਿੱਚ ਆਉਂਦਾ, ਉਹੀ ਆਪਣੇ ਜੀਵਨ ਦੇ ਮਨੋਰਥ ਨੂੰ ਸਮਝਦਾ, ਤੇ ਬਿਨਾਂ ਆਪਣੇ ਜੀਵਨ ਦੇ ਮਨੋਰਥ ਨੂੰ ਸਮਝਣ ਤੋਂ ਇਹ ਜੀਵ ਟੋਰ ਪਸ਼ੂਆਂ ਵਾਂਗੂ ਤੁਰੇ ਫਿਰਦੇ ਨੇ। ਇੱਕ ਥਾਂ ਤੇ ਸਤਿਗੁਰੂ ਦੇ ਬਚਨ ਆਏ ਨੇ ਭਾਈ ਜਿੱਥੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਹੀਂ, ਜਿੱਥੇ ਵਾਹਿਗੁਰੂ ਦਾ ਮੰਤਰ ਨਹੀਂ, ਔਰ ਉੱਥੇ ਇਹ ਜੀਵ ਦੀ ਕਿਹੋ ਜਿਹੀ ਹਾਲਤ ਹੁੰਦੀ ਹੈ। ਸਤਿਗੁਰੂ ਮਹਾਰਾਜ ਦੇ ਬਚਨ ਨੇ ਗੁਰਮੰਤਰ ਹੀ ਨਸ ਜੋ ਪ੍ਰਾਣੀ ਤਿਰਗੰਤ ਜਨਮ ਪ੍ਰਸ਼ਨ ਹੈ, ਕੁਕਰ ਹੈ ਸੁਕਰ ਹੈ ਗਰਦਵ ਹੈ ਕਾਕਾ ਸਰਪਣੈ ਤੁਲਖਲ ਹੈ। ਇਹ ਟੋਰ ਪਸ਼ੂਆਂ ਵਰਗੇ ਉਹਨਾਂ ਦੇ ਜੀਵਨ ਹੁੰਦੇ ਹਨ।
ਪੌੜੀ ਯਾ ਜੁਗ ਮਹਿ ਇਕਹ ਕਉ ਆਇਆ।
ਲਓ ਇੱਥੇ ਜਿਗਿਆ ਸ਼ਬਦ ਆ ਗਿਆ ਹੈ। ਪੌੜੀ ਵਿੱਚ ਸਤਿਗੁਰੂ ਕਹਿੰਦੇ ਨੇ ਯਾ ਜੁਗ ਮਹਿ, ਵੀ ਇਸ ਯੁਗ ਵਿੱਚ ਭਾਵ ਕਲਯੁਗ ਦੇ ਵਿੱਚ ਇੱਕੋ ਹੀ ਮਨੋਰਥ ਨੂੰ ਇੱਕੋ ਹੀ ਮਕਸਦ ਨੂੰ ਲੈ ਕੇ ਜੀਵ ਆਇਆ ਹੈ।
ਜਨਮਤ ਮੋਹਿਓ ਮੋਹਨੀ ਮਾਇਆ,
ਉਹ ਕੀ ਸੀ ਵੀ ਵਾਹਿਗੁਰੂ ਪਰਮੇਸ਼ਰ ਨੂੰ ਮਿਲਣਾ ਹੈ। ਮਿਲ ਜਗਦੀਸ਼ ਮਿਲਣ ਕੀ ਬਰੀਆ ਚਿਰੰਗ ਕਾਲੇ ਦੇ ਸੰਜਰੀਆ, ਇਸ ਮਕਸਦ ਨੂੰ ਲੈ ਕੇ ਆਇਆ ਹੈ। ਜਨਮਤ ਮੋਹਿਓ ਮੋਹਨੀ ਮਾਇਆ, ਤੇ ਜਮਦਿਆਂ ਸਾਰ ਮੋਹਨੀ ਮਾਇਆ ਨੇ ਇਸ ਨੂੰ ਮੋਹਿਤ ਕਰ ਲਿਆ।
ਗਰਭ ਕੁੰਟ ਮੈਂ ਉਰਦ ਤਪ ਕਰਤੇ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਇਹ ਜਿਹੜੇ ਜੀਵ ਨੇ ਮਾਤਾ ਦੇ ਗਰਭ ਕੁੰਡ ਦੇ ਵਿੱਚ ਪੁੱਠੇ ਲਟਕਦੇ ਨੇ ਤੇ ਮਹਾਨ ਤਪ ਕਰਦੇ ਸਨ।
ਸਾਸ ਸਾਸ ਸਿਮਰਤ ਪ੍ਰਭ ਰਹਤੇ,
ਕੋਈ ਵੀ ਮਨੁੱਖ ਜਦੋਂ ਮਾਤਾ ਦੇ ਗਰਭ ਦੇ ਵਿੱਚ ਹੁੰਦਾ ਪੁੱਠਾ ਲਟਕਦਾ ਹੈ ਤੇ ਸਵਾਸ ਸਵਾਸ ਵਾਹਿਗੁਰੂ ਦਾ ਸਿਮਰਨ ਵੀ ਕਰਦੇ ਸਨ।
ਉਰਜ ਪਰੇ ਜੋ ਛੋਟ ਛਡਾਨਾ,
ਪਰ ਜਦੋਂ ਮਾਤਾ ਦੇ ਗਰਭ ਤੋਂ ਬਾਹਰ ਇਹ ਆ ਜਾਂਦੇ ਨੇ ਤਾਂ ਹਜ਼ੂਰ ਕਹਿੰਦੇ ਨੇ ਜਿਹੜੀਆਂ ਚੀਜ਼ਾਂ ਨੂੰ ਛੋਟ ਛਡਾਨਾ ਛੱਡ ਛਡਾ ਕੇ ਚਲੇ ਜਾਣਾ ਹੈ ਤੇ ਫਿਰ ਉਹਨਾਂ ਚੀਜ਼ਾਂ ਦੇ ਵਿੱਚ ਇਹ ਜੀਵ ਫਸ ਜਾਂਦੇ ਨੇ। ਭਾਵ ਦੁਨੀਆਂ ਦੇ ਪਦਾਰਥ ਨੇ, ਰੰਗ ਰੂਪ ਨੇ ਤੇ ਮਾਇਆ ਦੇ ਹੋਰ ਕਈ ਤਰ੍ਹਾਂ ਦੇ ਚੋਜ ਨੇ, ਇਹ ਜਿਹੜੇ ਮਨੁੱਖ ਨੇ ਸੰਸਾਰ ਦੇ ਵਿੱਚ ਆ ਕੇ ਉਹਨਾਂ ਦੇ ਵਿੱਚ ਫਸ ਜਾਂਦੇ ਹਨ।
ਦੇਵਨ ਹਾਰ ਮਨਹਿ ਬਿਸਰਾਨਾ,
ਤੇ ਫਿਰ ਜਦੋਂ ਮਾਇਆ ਦੇ ਛਲਾਂ ਛਿਦਰਾਂ ਦੇ ਵਿੱਚ ਆਦਮੀ ਪੈ ਜਾਂਦਾ ਹੈ ਤੇ ਫਿਰ ਦੇਣ ਵਾਲਾ ਦਾਤਾ ਆਪਣੇ ਮਨ ਤੋਂ ਭੁਲਾ ਦਿੰਦੇ ਨੇ। ਇਹੀ ਕਾਰਨ ਹੈ ਵੀ ਜਦੋਂ ਸਾਨੂੰ ਵਾਹਿਗੁਰੂ ਪਰਮੇਸ਼ਰ ਭੁੱਲ ਜਾਂਦਾ ਹੈ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਫਿਰ ਸਾਰੇ ਰੋਗ ਸੋਗ ਆ ਕੇ ਚਿੰਬੜਦੇ ਹਨ।
ਧਾਰਹੁ ਕਿਰਪਾ ਜਿਸ ਹੈ ਗੁਸਾਈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਗੁਸਾਈ ਪ੍ਰਿਥਵੀ ਦੇ ਮਾਲਕ ਵਾਹਿਗੁਰੂ ਜੀ, ਜਿਸ ਉੱਤੇ ਆਪ ਕਿਰਪਾ ਤਾਰਨ ਕਰਦੇ ਹੋ,
ਇਤ ਉਤ ਨਾਨਕ ਤਿਸ ਬਿਸਰਹੋ ਨਾਹੀ,
ਇਹ ਵਾਹਿਗੁਰੂ ਜੀ ਇੱਥੇ ਉੱਥੇ ਲੋਕ ਤੇ ਪ੍ਰਲੋਕ ਵਿੱਚ ਫਿਰ ਕਦੇ ਵੀ ਤੁਸੀਂ ਉਸ ਨੂੰ ਭੁੱਲਦੇ ਨਹੀਂ ਹੋ ਜਿਨ੍ਹਾਂ ਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਤੇ ਫਿਰ ਲੋਕ ਤੇ ਪ੍ਰਲੋਕ ਦੇ ਵਿੱਚ ਕਦੇ ਵੀ ਉਹਨਾਂ ਨੂੰ ਭੁੱਲਦਾ ਨਹੀਂ ਹੈ। ਉਹ ਦਮ ਬਾ ਦਮ ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰਦੇ ਹਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਪਾਵਨ ਪਵਿੱਤਰ ਉਪਦੇਸ਼ ਬਖਸ਼ੇ, ਆਪਾਂ ਸੁਣਿਆ ਮਨ ਦੇ ਵਿੱਚ ਵਸਾਈਏ, ਇਹਦੇ ਨਾਲ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਧਾਰਹੁ ਕਿਰਪਾ ਜਿਸ ਹੈ ਗੁਸਾਈ, ਇਤ ਉਤ ਨਾਨਕ ਤਿਸ ਬਿਸਰਹੋ ਨਾਹੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।